ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੁਜਰੀ ਮਹੱਲਾ ਤੀਜਾ, ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਿਰਤ ਕਰੀ ਇਹੋ ਮਨ ਨਚਾਈ, ਗੁਰ ਪ੍ਰਸਾਦੀ ਆਪ ਗਵਾਈ। ਨਿਰਤ ਕਰੀ ਇਹੋ ਮਨ ਨਚਾਈ, ਗੁਰ ਪ੍ਰਸਾਦੀ ਆਪ ਗਵਾਈ। ਚਿੱਤ ਥਿਰ ਰੱਖੈ ਸੋ ਮੁਕਤ ਹੋਵੈ, ਜੋ ਇੱਛੀ ਸੋਈ ਫਲ ਪਾਈ। ਨਾਚ ਰੇ ਮਨ ਗੁਰ ਕੈ ਆਗੈ, ਗੁਰ ਕੈ ਭਾਣੈ ਨਾਚਹਿ ਤਾਂ ਸੁਖ ਪਾਵਹਿ, ਅੰਤੇ ਜਮ ਭਉ ਭਾਗੈ ਰਹਾਉ। ਆਪ ਨਚਾਏ ਸੋ ਭਗਤ ਕਹੀਐ, ਆਪਣਾ ਪਿਆਰ ਆਪ ਲਾਏ। ਆਪੇ ਗਾਵੈ ਆਪ ਸੁਣਾਵੈ, ਇਸ ਮਨ ਅੰਧੇ ਕਉ ਮਾਰਗ ਪਾਏ। ਆਪ ਨਚਾਏ ਸੋ ਭਗਤ ਕਹੀਐ, ਆਪਣਾ ਪਿਆਰ ਆਪ ਲਾਏ। ਆਪੇ ਗਾਵੈ ਆਪ ਸੁਣਾਵੈ, ਇਸ ਮਨ ਅੰਧੇ ਕਉ ਮਾਰਗ ਪਾਏ। ਗੁਜਰੀ ਮਹੱਲਾ ਤੀਜਾ, ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਿਰਤ ਕਰੀ ਇਹੋ ਮਨ ਨਚਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਗੁਜਰੀ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਪੱਲਿਆਂ ਦੀ ਬੰਸ਼ ਦੇ ਅਵਤਾਂਸ਼ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਪਾਵਨ ਪਵਿੱਤਰ ਬਾਣੀ ਉਚਾਰਨ ਕਰ ਰਹੇ ਹਨ। ਪਹਿਲੇ ਕਾਰ ਸੁਰਤਾਲ ਦੇ ਵਿੱਚ ਇਸ ਸ਼ਬਦ ਨੂੰ ਉਚਾਰਨ ਕੀਤਾ ਹੈ। ਆਰੰਭ ਦੇ ਵਿੱਚ ਮੰਗਲਾਚਰਨ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੂ ਰਹਿਤ, ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇੱਕ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵਾਚਕ, ਇਹ ਇੱਕ ਸੰਕੇਤੀ ਨਾਮ ਹੈ। ਸਤ ਓਅੰਕਾਰ ਦਾ ਵਿਸ਼ੇਸ਼ਣ ਹੈ। ਇੱਕ ਓਅੰਕਾਰ ਸਤ ਸਦਾ ਸਥਿਰ ਰਹਿਣ ਵਾਲਾ ਹੈ। ਪ੍ਰਾਪਤੀ ਦਾ ਸਾਧਨ ਕੀ ਹੈ? ਗੁਰਪ੍ਰਸਾਦ ਗੁਰੂ ਦੀ ਕਿਰਪਾ। ਇੱਕ ਓਅੰਕਾਰ ਸਰੂਪ ਵਾਹਿਗੁਰੂ ਜੋ ਸਤ ਸਰੂਪ ਹੈ, ਗੁਰੂ ਦੀ ਕਿਰਪਾ ਨਾਲ ਮਿਲਦਾ। ਕੁਛ ਵਿਦਵਾਨਾਂ ਨੇ ਇੱਕ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਦਾ ਵਾਚਕ ਮੰਨ ਕੇ ਸਤਿਗੁਰ ਸਤ ਨੂੰ ਗੁਰੂ ਦੇ ਨਾਲ ਵੀ ਜੁੜਿਆ, ਇੱਕ ਓਅੰਕਾਰ ਸਰੂਪ ਜੋ ਵਾਹਿਗੁਰੂ ਹੈ ਉਹ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸੁਰੋ ਵਿਚਾਰ ਅਥਵਾ ਸਤਿਗੁਰ ਪ੍ਰਸਾਦ ਦਾ ਅਰਥ ਸਤ ਚਿਦ ਆਨੰਦ ਸਰੂਪ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵੀ ਸਰੂਪੂਤ ਲਕਸ਼ਣ ਉਚਾਰਨ ਕੀਤਾ ਹੈ। ਹੁਣ ਜੋ ਅੱਗੇ ਪਵਿੱਤਰ ਸ਼ਬਦ ਆ ਰਿਹਾ ਹੈ ਇਹਦੀ ਉਥਾਨਕਾ ਮਹਾਂਪੁਰਖਿਓਂ ਦੱਸਦੇ ਹਨ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜਦੋਂ ਗੋਇੰਦਵਾਲ ਸਾਹਿਬ ਦੇ ਅੰਦਰ ਬਿਰਾਜਮਾਨ ਸਨ, ਰਸ ਧਾਰੀਏ ਆਏ ਨੇ, ਉਹਨਾਂ ਨੇ ਸਤਿਗੁਰੂ ਦੇ ਕੋਲੋਂ ਆਗਿਆ ਮੰਗੀ ਕਿ ਮਹਾਰਾਜ ਅਸੀਂ ਰਾਸ ਪਾ ਕੇ ਲੋਕਾਂ ਨੂੰ ਦਿਖਾ ਸਕਦੇ ਹਾਂ। ਤਾਂ ਸਤਿਗੁਰੂ ਨੇ ਆਖਿਆ ਗੁਰਮਤਿ ਦੇ ਅੰਦਰ ਸੰਗੀਤ ਦੇ ਦੋ ਪੱਖ ਸਵੀਕਾਰ ਕੀਤੇ ਗਏ ਨੇ, ਕਿਉਂਕਿ ਸੰਗੀਤ ਦਾ ਅਰਥ ਹੀ ਵਿਦਵਾਨਾਂ ਨੇ ਇਹ ਕੀਤਾ ਤਿੰਨ ਚੀਜ਼ਾਂ ਦਾ ਸੁਮੇਲ, ਸੰਗੀਤ ਤਿੰਨ ਚੀਜ਼ਾਂ ਦਾ ਸੁਮੇਲ ਜਿਸਦੇ ਵਿੱਚ ਗਾਇਨ ਵਾਦਨ ਅਤੇ ਨਿਰਤ ਤਿੰਨ ਪੱਖ ਸ਼ਾਮਿਲ ਹੁੰਦੇ ਹਨ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗਾਇਨ ਅਤੇ ਵਾਦਨ ਦੋ ਸੰਗੀਤ ਦੇ ਪੱਖ ਸਵੀਕਾਰ ਕੀਤੇ ਨੇ ਗੁਰਮਤਿ ਸੰਗੀਤ ਦੇ ਅੰਦਰ, ਅਤੇ ਨਿਰਤ ਨੂੰ ਤਿਆਗਿਆ ਹੈ, ਕਿਉਂਕਿ ਨਿਰਤ ਕਰਨ ਦੇ ਨਾਲ ਮਨ ਚੰਚਲ ਹੁੰਦਾ ਸੀ। ਇਸ ਲਈ ਗੁਰੂ ਮਹਾਰਾਜ ਨੇ ਬਾਣੀ ਦੁਆਰਾ ਸਾਨੂੰ ਇਹ ਸਿੱਖਿਆ ਬਖਸ਼ੀ, ਨੱਚਿਆ ਟੱਪਿਆ ਭਗਤ ਨਾ ਹੋਏ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਉਹਨਾਂ ਰਾਸਧਾਰੀਆਂ ਨੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਰਾਸ ਪਾ ਸਕਦੇ ਹਾਂ। ਤਾਂ ਸਤਿਗੁਰੂ ਕਹਿਣ ਲੱਗੇ, ਭਾਈ ਜੇ ਤਾਂ ਤੁਸੀਂ ਨੱਚਣਾ ਟੱਪਣਾ ਹੈ ਫੇਰ ਤੇ ਤੁਹਾਡੀ ਰਾਸ ਇੱਥੇ ਨਹੀਂ ਪ੍ਰਵਾਨ ਹੋ ਸਕਦੀ। ਹਾਂ, ਜੇ ਤੁਸੀਂ ਵਾਹਿਗੁਰੂ ਦੀ ਸਿਫਤ ਸਲਾਹ ਹੀ ਕਰਨੀ ਹੈ, ਸਹੀ ਅਰਥਾਂ ਦੇ ਵਿੱਚ ਭਗਤੀ ਕਰਨੀ ਹੈ, ਫੇਰ ਹੀ ਤੁਹਾਡੀ ਪ੍ਰਵਾਨ ਹੋ ਸਕਦੀ ਹੈ। ਇਹ ਕਹਿਣ ਲੱਗੇ, ਮਹਾਰਾਜ ਸਾਨੂੰ ਤੇ ਪਤਾ ਨਹੀਂ ਸਹੀ ਭਗਤੀ ਕੀ ਹੈ। ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਜਿਸ ਦੇ ਅੰਦਰ ਮਨ ਨੂੰ ਸੰਬੋਧਨ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਿੱਖਿਆ ਦਿੱਤੀ। ਨਾਚ ਰੇ ਮਨ ਗੁਰ ਕੈ ਆਗੈ, ਗੁਰ ਕੈ ਭਾਣੈ ਨਾਚਹੈ ਤਾਂ ਸੁਖ ਪਾਵੈ ਹੈ, ਅੰਤੇ ਜਮ ਪਾਉ ਭਾਗੈ ਰਹਾਉ। ਸਤਿਗੁਰੂ ਕਹਿੰਦੇ ਨੇ, ਐ ਮਨਾ, ਜੇ ਤੂੰ ਨੱਚਣਾ ਹੀ ਹੈ ਤਾਂ ਗੁਰੂ ਦੇ ਅੱਗੇ, ਗੁਰੂ ਦੇ ਸਾਹਮਣੇ ਨੱਚ। ਇਸ ਪੰਕਤੀ ਤੋਂ ਪ੍ਰੇਰਣਾ ਲੈ ਕੇ ਕਈ ਜਿਹੜੇ ਭੁੱਲੜ ਵੀਰ ਨੇ ਉਹ ਗੁਰੂ ਮਹਾਰਾਜ ਦੇ ਸਾਹਮਣੇ ਕਹਿੰਦੇ ਨੱਚਣਾ ਤੇ ਜਾਇਜ਼ ਹੈ, ਇਹ ਗੁਰੂ ਮਹਾਰਾਜ ਨੇ ਆਗਿਆ ਦੇ ਦਿੱਤੀ ਹੈ। ਨਾਚ ਰੇ ਮਨ ਗੁਰ ਕਾ ਆਗਿਆ ਕਿ ਐ ਮਨਾ, ਤੂੰ ਗੁਰੂ ਦੇ ਅੱਗੇ ਨੱਚ, ਇਸ ਲਈ ਗੁਰੂ ਅੱਗੇ ਨੱਚਣਾ ਚਾਹੀਦਾ। ਪਰ ਦੂਜੇ ਪਾਸੇ ਗੁਰੂ ਕਾ ਇਹ ਬਚਨ ਹੈ, ਨੱਚਿਆ ਟੱਪਿਆ ਭਗਤ ਨਾ ਹੋਏ। ਹੁਣ ਇੱਥੇ ਆ ਕੇ ਸਾਧਾਰਨ ਸਿੱਖ ਦਾ ਮਨ ਸ਼ਸ਼ੂ ਪੰਜ ਵਿੱਚ ਪੈ ਜਾਂਦਾ ਹੈ, ਬਈ ਕੀ ਹੁਣ ਗੁਰੂ ਦੇ ਸਾਹਮਣੇ ਨੱਚਣਾ ਟੱਪਣਾ ਚਾਹੀਦਾ ਹੈ ਤੇ ਜਾਂ ਫਿਰ ਸ਼ਾਂਤ ਹੋ ਕੇ ਸਿਫਤ ਸਲਾਹੀ ਕਰਨੀ ਚਾਹੀਦੀ ਹੈ। ਜਿੱਥੋਂ ਤੱਕ ਗੁਰਮਤਿ ਦਾ ਅਸੂਲ ਹੈ, ਸਤਿਗੁਰੂ ਨੇ ਇੱਥੇ ਨਾਚ ਰੇ ਮਨ ਗੁਰ ਕਹਿ ਆਗਿਆ ਮਨ ਨੂੰ ਆਖਿਆ, ਤਨ ਨੂੰ ਨਹੀਂ ਆਖਿਆ ਵੀ ਤੂੰ ਨੱਚ। ਹੁਣ ਤੁਸੀਂ ਆਪ ਸੋਚੋ, ਨਾਚ ਰੇ ਮਨ, ਬਈ ਮਨ ਕਿਵੇਂ ਨੱਚ ਸਕਦਾ? ਸਰੀਰ ਤਾਂ ਸਾਰਿਆਂ ਦਾ ਨੱਚਣ ਲੱਗ ਜਾਂਦਾ, ਪਰ ਮਨ ਕਿਵੇਂ ਨੱਚ ਸਕਦਾ? ਗੱਲ ਤਾਂ ਇੱਥੇ ਖੜੀ ਹੈ। ਨਾਚ ਰੇ ਮਨ ਗੁਰ ਕਹਿ ਆਗਿਆ, ਸਤਿਗੁਰੂ ਮਨ ਨੂੰ ਕਹਿੰਦੇ ਨੇ, ਸਰੀਰ ਨੂੰ ਨਹੀਂ ਕਹਿੰਦੇ ਕਿ ਐ ਮਨ ਤੂੰ ਗੁਰੂ ਦੇ ਅੱਗੇ ਨੱਚ। ਇਹਦਾ ਮਤਲਬ ਇਹ ਹੈ, ਇੱਕ ਪੰਜਾਬੀ ਦਾ ਮੁਹਾਵਰਾ ਹੈ, ਬਈ ਉਹਦਾ ਫਲਾਨੇ ਦੇ ਸਾਹਮਣੇ ਨੱਚਦਾ ਫਿਰਦਾ, ਫਲਾਨੇ ਦੇ ਇਸ਼ਾਰੇ ਤੇ ਨੱਚਦਾ ਫਿਰਦਾ। ਇਹਦਾ ਮਤਲਬ ਇਹ ਹੋਇਆ, ਨਾਚ ਰੇ ਮਨ ਗੁਰ ਕੈ ਆਗਿਆ, ਕਿ ਐ ਮਨਾ ਤੂੰ ਗੁਰੂ ਦੇ ਅੱਗੇ ਗੁਰੂ ਦੇ ਇਸ਼ਾਰੇ ਤੇ ਨੱਚ, ਭਾਵ ਜੋ ਗੁਰੂ ਕਹਿੰਦਾ ਉਹ ਕੰਮ ਕਰ, ਇਹ ਹੋ ਗਿਆ ਨੱਚਣਾ। ਦੂਸਰਾ ਇਹ ਵੀ ਹੈ, ਨੱਚਣਾ ਇੱਕ ਖੁਸ਼ੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ, ਦੁਨੀਆਦਾਰੀ ਦੇ ਪੱਖ ਤੋਂ ਵੀ। ਤੇ ਸਤਿਗੁਰੂ ਸਾਡੇ ਮਨ ਨੂੰ ਸਿੱਖਿਆ ਦਿੰਦੇ ਨੇ, ਨਾਚ ਰੇ ਮਨ ਗੁਰ ਕੈ ਆਗਿਆ, ਕਿ ਐ ਮਨਾ ਤੂੰ ਗੁਰੂ ਦੀ ਆਗਿਆ ਦੇ ਵਿੱਚ, ਜਦੋਂ ਗੁਰੂ ਦਾ ਹੁਕਮ ਹੋਵੇ ਸੇਵਾ ਦਾ, ਉਸ ਵੇਲੇ ਖੁਸ਼ੀ ਵਿੱਚ ਨੱਚ ਕੇ, ਭਾਵ ਤੇ ਖੁਸ਼ੀ ਖੁਸ਼ੀ ਦੇ ਵਿੱਚ ਤੇ ਬੜੀ ਫੁਰਤੀ ਦੇ ਨਾਲ ਸੇਵਾ ਕਰ। ਇਹ ਗੁਰੂ ਦੀ ਆਗਿਆ ਤੇ ਗੁਰੂ ਦੇ ਇਸ਼ਾਰੇ ਤੇ ਨੱਚਣਾ। ਸੇਵਾ ਵਾਸਤੇ ਕਦੇ ਆਲਸ ਨਹੀਂ ਕਰਨੀ, ਕੌਲ ਨਹੀਂ ਕਰਨੀ। ਨਾਚ ਰੇ ਮਨ ਗੁਰ ਕੈ ਆਗਿਆ। ਹਾਂ, ਜੇ ਕਿਸੇ ਨੂੰ ਬਹੁਤਾ ਹੀ ਸ਼ੌਕ ਹੋਵੇ ਬਈ ਮੈਂ ਨੱਚਣਾ ਹੀ ਹੈ, ਫਿਰ ਕਲਗੀਧਰ ਪਾਤਸ਼ਾਹ ਨੇ ਸਾਡੇ ਖਾਲਸੇ ਲਈ ਇੱਕ ਐਸਾ ਤਰੀਕਾ ਸ਼ਸਤਰ ਵਿਦਿਆ ਦਾ ਅਭਿਆਸ, ਜਿਸਨੂੰ ਆਪਾਂ ਗੱਤਕਾ ਕਹਿੰਦੇ ਹਾਂ, ਉਹ ਗੁਰਸਿੱਖਾਂ ਦੇ ਲਈ ਨੀਯਤ ਕਰ ਦਿੱਤਾ ਹੈ ਬਈ ਗੁਰਸਿੱਖੋ, ਜੇ ਤੁਸੀਂ ਗੁਰੂ ਨੂੰ ਖੁਸ਼ ਕਰਨਾ, ਨਾਚ ਰੇ ਮਨ ਗੁਰ ਕੈ ਆਗਿਆ, ਬਈ ਤੁਸੀਂ ਗੁਰੂ ਦੇ ਸਾਹਮਣੇ ਸ਼ਸਤਰ ਵਿਦਿਆ ਦਾ ਅਭਿਆਸ ਕਰ ਸਕਦੇ ਹੋ, ਪੈਂਤੜੀ ਕੱਢ ਸਕਦੇ ਹੋ। ਅਕਸਰ ਗੱਤਕਾ ਖੇਡਣ ਵਾਲੇ ਸਿੰਘ ਵੀ ਉਹ ਵੀ ਨੱਚਦੇ ਨੇ, ਨੱਚਣ ਵਾਂਗੂ ਹੀ ਸਾਰੀ ਉਹਨਾਂ ਦੀ ਕਿਰਿਆ ਹੁੰਦੀ ਹੈ, ਉਹਦੇ ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਨਾਲ ਸ਼ਾਮਲ ਹੈ। ਇਸ ਲਈ ਜਦੋਂ ਕੋਈ ਵੀਰ ਰਸੀ ਸ਼ਬਦਾਂ ਦਾ ਕੀਰਤਨ ਕੀਤਾ ਜਾਂਦਾ ਹੈ ਤੇ ਉਸ ਵੇਲੇ ਸੂਰਮੇ ਗੱਤਕਾ ਖੇਡਦੇ ਨੇ, ਇਹ ਗੁਰੂ ਅੱਗੇ ਨੱਚਣਾ ਪ੍ਰਵਾਨ ਹੈ। ਨਾਚ ਰੇ ਮਨ ਗੁਰ ਕੈ ਆਗਿਆ। ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨ ਤੂੰ ਗੁਰੂ ਦੇ ਅੱਗੇ, ਭਾਵ ਗੁਰੂ ਦੇ ਇਸ਼ਾਰੇ ਤੇ ਨੱਚ, ਜੋ ਗੁਰੂ ਕਹਿੰਦਾ ਉਹਦੇ ਵਿੱਚ ਖੁਸ਼ੀ ਦੇ ਵਿੱਚ ਖੁਸ਼ੀ ਦੇ ਵਿੱਚ ਝੂਮਣਾ ਸ਼ੁਰੂ ਕਰ ਦੇ। ਗੁਰੂ ਦਾ ਹੁਕਮ ਖੁਸ਼ੀ ਖੁਸ਼ੀ ਮੰਨ। ਗੁਰ ਕੈ ਪਾਣੈ ਨਾਚੈ ਤਾਂ ਸੁਖ ਪਾਵੈ ਹੈ, ਅੰਤੇ ਜਮ ਪਉ ਭਾਗੈ। ਜਦੋਂ ਤੂੰ ਗੁਰੂ ਦੇ ਪਾਣੇ ਵਿੱਚ ਨੱਚੇਗਾ, ਗੁਰੂ ਦੇ ਇਸ਼ਾਰੇ ਤੇ ਹਰ ਕੰਮ ਕਰੇਗਾ ਤਾਂ ਸੁਖ ਪਾ ਸਕਦਾ ਹੈ, ਅੰਤੇ ਜਮ ਪਉ ਭਾਗੈ, ਤੇ ਅੰਤ ਦੇ ਸਮੇਂ ਤੇਰਾ ਜਮਾਂ ਦਾ ਡਰ ਵੀ ਭੱਜ ਜਾਵੇਗਾ। ਇਹ ਐਸਾ ਗੁਰੂ ਦੇ ਇਸ਼ਾਰੇ ਤੇ ਨੱਚਣ ਦੇ ਨਾਲ ਸਾਨੂੰ ਇਹ ਫਲ ਪ੍ਰਾਪਤ ਹੋਵੇਗਾ। ਲੋ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਕਿਵੇਂ ਸਾਡੇ ਮਨ ਨੂੰ ਸਿੱਖਿਆ ਦਿੰਦੇ ਹਨ। ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਨਿਰਤ ਕਰੀ ਇਹੋ ਮਨ ਨਚਾਈ, ਗੁਰ ਪ੍ਰਸਾਦੀ ਆਪ ਗਵਾਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਨਿਰਤ ਕਰੀ, ਇਹੋ ਜੀ ਨਿਰਤ ਕਰੋ, ਸਰੀਰ ਨਾਲ ਨਹੀਂ, ਇਹੋ ਮਨ ਨਚਾਈ, ਇਸ ਮਨ ਨੂੰ ਨਚਾਓ। ਮਨ ਦੇ ਨਾਲ ਨਿਰਤ ਕਿਵੇਂ ਹੋ ਸਕਦੀ ਹੈ, ਇਹਦੇ ਬਾਰੇ ਮਹਾਂਪੁਰਖ ਵਿਚਾਰ ਦੱਸਦੇ ਸਨ। ਜੋ ਮਨ ਦੁਆਰਾ ਗੁਰੂ ਸ਼ਬਦ ਦਾ ਨਿਰਣਾ ਕਰਨਾ ਹੈ, ਗੁਰਬਾਣੀ ਦੀ ਵਿਚਾਰ ਕਰਨੀ ਹੈ, ਇਹ ਮਨ ਦੀ ਨਿਰਤ ਹੈ। ਨਿਰਤ ਕਰੀ ਉਹ ਮਨ ਨਚਾਈ, ਸਤਿਗੁਰੂ ਕਹਿੰਦੇ ਨੇ ਭਾਈ ਇਹੋ ਜੀ ਨਿਰਤ ਕਰੋ ਵੀ ਜਿਸ ਦੇ ਨਾਲ ਇਹ ਮਨ ਵੀ ਤੁਹਾਡਾ ਗੁਰਬਾਣੀ ਦਾ ਨਿਰਣਾ ਕਰਨ ਲੱਗ ਪਵੇ। ਗੁਰਪ੍ਰਸਾਦੀ ਆਪ ਗਵਾਈ, ਗੁਰੂ ਦੀ ਕਿਰਪਾ ਦੁਆਰਾ ਗੁਰੂ ਸ਼ਬਦ ਦਾ ਨਿਰਣਾ ਰੂਪੀ ਨਿਰਤ ਕਰਕੇ ਆਪ ਗਵਾਈ, ਤੁਸੀਂ ਆਪਾ ਭਾਵ ਹੰਕਾਰ ਛੱਡ ਦਿਓ।
ਚਿਤ ਥਿਰ ਰਾਖੈ ਸੋ ਮੁਕਤ ਹੋਵੈ, ਜੋ ਇੱਛੀ ਸੋ ਫਲ ਪਾਈ।
ਲੋਕ ਸਪਸ਼ਟ ਹੋ ਗਿਆ, ਸਤਿਗੁਰੂ ਕਹਿੰਦੇ ਨੇ ਚਿਤ ਥਿਰ ਰਾਖੈ, ਜਿਹੜਾ ਗੁਰੂ ਸ਼ਬਦ ਦਾ ਵਿਚਾਰ ਕਰੇਗਾ, ਗੁਰੂ ਸ਼ਬਦ ਦਾ ਨਿਰਣਾ ਰੂਪੀ ਨਿਰਤ ਕਰੇਗਾ, ਚਿਤ ਥਿਰ ਰਾਖੈ, ਉਹ ਆਪਣੇ ਚਿਤ ਨੂੰ ਗੁਰੂ ਸ਼ਬਦ ਨਾਲ ਜੋੜ ਕੇ ਹਮੇਸ਼ਾ ਲਈ ਸਿਰ ਕਰਕੇ ਰੱਖ ਸਕਦਾ ਹੈ। ਤੇ ਜਿਹੜਾ ਆਪਣੇ ਚਿਤ ਨੂੰ ਸਥਿਰ ਕਰ ਲਵੇ, ਸੋ ਮੁਕਤ ਹੋਵੇ, ਉਹੀ ਅਸਲੀ ਬੰਧਨਾਂ ਤੋਂ ਆਜ਼ਾਦ ਹੋ ਸਕਦਾ ਹੈ। ਭਾਵ ਗੁਰਬਾਣੀ ਦੀ ਵਿਚਾਰ, ਗੁਰੂ ਸ਼ਬਦ ਦਾ ਨਿਰਣਾ ਕਰਕੇ ਜਿਹੜਾ ਆਪਣੇ ਚਿਤ ਨੂੰ ਅਡੋਲ ਕਰਕੇ ਰੱਖ ਲੈਂਦਾ ਹੈ, ਚਿੱਤ ਨੂੰ ਇਕਾਗਰ ਕਰਕੇ ਰੱਖਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਤੇ ਫਿਰ ਇਹਦਾ ਫਲ ਜੋ ਇੱਛੀ ਸੋ ਫਲ ਪਾਈ, ਸੋਈ ਫਲ ਪਾਈ, ਜੋ ਵੀ ਉਹ ਇੱਛਾ ਕਰੇਗਾ ਉਹੀ ਫਲ ਧਰਮ ਅਰਥ ਕਾਮ ਤੇ ਮੋਖ ਦਾ ਪ੍ਰਾਪਤ ਕਰ ਲਏਗਾ।
ਨਾਚ ਰੇ ਮਨ ਗੁਰ ਕੈ ਆਗੈ, ਗੁਰ ਕੈ ਭਾਣੈ ਨਾਚਹਿ ਤਾਂ ਸੁਖ ਪਾਵੈ ਹੈ, ਅੰਤੇ ਜਮ ਭਉ ਭਾਗੈ ਰਹਾਉ।
ਇਸੇ ਲਈ ਸਤਿਗੁਰੂ ਕਹਿੰਦੇ ਨੇ, ਐ ਮਨਾ ਤੂੰ ਗੁਰੂ ਦੇ ਅੱਗੇ ਨੱਚ, ਸਰੀਰ ਕਰਕੇ ਨੀ ਮਨ ਕਰਕੇ, ਗੁਰਬਾਣੀ ਦਾ ਨਿਰਣਾ ਕਰਨਾ, ਗੁਰਬਾਣੀ ਦੀ ਵਿਚਾਰ ਕਰਨੀ, ਗੁਰੂ ਦੇ ਇਸ਼ਾਰੇ ਤੇ ਨੱਚਣਾ, ਗੁਰੂ ਦੀ ਆਗਿਆ ਵਿੱਚ ਚੱਲਣਾ, ਐਸਾ ਤੂੰ ਇਹ ਕੰਮ ਕਰ, ਗੁਰ ਕੈ ਭਾਣੈ ਨਾਚਹਿ ਤਾਂ ਸੁਖ ਪਾਵੈ। ਜੇ ਗੁਰੂ ਦੇ ਭਾਣੇ ਵਿੱਚ ਨੱਚੇਗਾ, ਗੁਰੂ ਦੇ ਇਸ਼ਾਰੇ ਤੇ ਖੁਸ਼ੀ ਵਿੱਚ ਝੂਮ ਉੱਠੇਗਾ ਤਾਂ ਸਦੈਵੀ ਸੁਖ ਪ੍ਰਾਪਤ ਕਰ ਲਵੇਗਾ। ਇਹਦਾ ਫਲ ਇੱਥੋਂ ਤੱਕ ਵੀ ਮਿਲੇਗਾ, ਆਉਂਦੇ ਸਮੇਂ ਜਮਾਂ ਦਾ ਡਰ ਵੀ ਤੇਰਾ ਭੱਜ ਜਾਵੇਗਾ।
ਆਪ ਨਚਾਏ ਸੋ ਭਗਤ ਕਹੀਐ, ਆਪਣਾ ਪਿਆਰ ਆਪ ਲਾਏ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਨੇ, ਜਿਸ ਨੂੰ ਵਾਹਿਗੁਰੂ ਆਪ ਹੀ ਨਚਾਵੇ, ਭਾਵ ਆਪ ਹੀ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦਾ ਵਿਵੇਕ ਬਖਸ਼ੇ, ਉਹ ਅਸਲੀ ਭਗਤ ਆਖੀਦਾ ਹੈ। ਤੇ ਆਪਣਾ ਪਿਆਰ ਵੀ ਵਾਹਿਗੁਰੂ ਆਪ ਹੀ ਲਾਉਂਦਾ ਹੈ।
ਆਪੇ ਗਾਵੈ ਆਪ ਸੁਣਾਵੈ, ਇਸ ਮਨ ਅੰਧੇ ਕਉ ਮਾਰਗ ਪਾਏ।
ਉਹ ਵਾਹਿਗੁਰੂ ਆਪ ਹੀ ਗਾਉਂਦਾ ਹੈ ਤੇ ਆਪ ਹੀ ਗੁਰਬਾਣੀ ਗਾ ਕੇ ਦੂਜਿਆਂ ਨੂੰ ਸੁਣਾਉਂਦਾ ਹੈ, ਭਾਵ ਕੀਰਤਨ ਕਰਨ ਵਾਲੇ ਦੇ ਵਿੱਚ ਵੀ ਤੇ ਸੁਣਨ ਵਾਲਿਆਂ ਦੇ ਵਿੱਚ ਵੀ। ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵਸ ਰਹੀ ਹੈ, ਉਹ ਵਾਹਿਗੁਰੂ ਆਪ ਹੀ ਗੁਰਬਾਣੀ ਗਾਉਂਦਾ ਹੈ, ਆਪ ਹੀ ਗੁਰਬਾਣੀ ਗਾ ਕੇ ਸੁਣਾਉਂਦਾ ਹੈ। ਇਸ ਮਨ ਅੰਧੇ ਕੋ ਮਾਰਗ ਪਾਏ, ਇਹ ਜਿਹੜਾ ਅੰਨਾ ਮਨ ਹੈ ਤੇ ਇਸ ਨੂੰ ਉਹ ਵਾਹਿਗੁਰੂ ਇਸ ਤਰ੍ਹਾਂ ਸਤਸੰਗਤ ਦੁਆਰਾ, ਬਾਣੀ ਉਪਦੇਸ਼ ਦੁਆਰਾ ਇਹਨੂੰ ਵਾਹਿਗੁਰੂ ਦੀ ਪ੍ਰਾਪਤੀ ਦੇ ਮਾਰਗ ਤੇ ਪਾ ਦਿੰਦਾ ਹੈ।
ਅਨਦਿਨ ਨਾਚੈ ਸਖਤ ਨਿਵਾਰੈ, ਸਿਵ ਘਰ ਨੀਂਦ ਨਾ ਹੋਈ।
ਲੋ ਹਜ਼ੂਰ ਕਹਿੰਦੇ ਨੇ, ਜਿਹੜਾ ਦਿਨ ਰਾਤ ਵੀ ਉਸ ਗੁਰੂ ਦੀ ਆਗਿਆ ਵਿੱਚ ਨੱਚਦਾ ਹੈ, ਭਾਵ ਗੁਰੂ ਦੇ ਭਾਣੇ ਦੇ ਵਿੱਚ ਸੇਵਾ ਸਿਮਰਨ ਦੀ ਕਾਰ ਕਰਦਾ ਹੈ, ਸ਼ਕਤ ਨਿਵਾਰਾ, ਉਹ ਸ਼ਕਤੀ ਮਾਇਆ ਦੇ ਪ੍ਰਭਾਵ ਨੂੰ ਵੀ ਨਾਸ਼ ਕਰ ਦਿੰਦਾ ਹੈ। ਤੇ ਫਿਰ ਸ਼ਿਵ ਘਰ ਕਲਿਆਣ ਸਰੂਪ ਵਾਹਿਗੁਰੂ ਦੇ ਘਰ ਦੇ ਵਿੱਚ ਤੁਰਿਆ ਪਦ ਵਿੱਚ ਉਸ ਦੀ ਰਸਾਈ ਹੁੰਦੀ ਹੈ, ਨੀਂਦ ਨਾ ਹੋਈ, ਜਿਸ ਕਰਕੇ ਮੁੜ ਕੇ ਉਹਨੂੰ ਮੂੰਹ ਮਾਇਆ ਦੀ, ਅਵਿਦਿਆ ਦੀ, ਅਗਿਆਨਤਾ ਦੀ ਨੀਂਦ ਵੀ ਨਹੀਂ ਪੈ ਸਕਦੀ।
ਸਖਤ ਘਰ ਜਗਤ ਸੂਤਾ, ਨਾਚੈ ਟਾਪੈ ਅਵਰੋ ਗਾਵੈ, ਮਨਮੁਖ ਭਗਤ ਨ ਹੋਈ।
ਹੁਣ ਇਸ ਪੰਕਤੀ ਤੋਂ ਇਹ ਗੱਲ ਸਿੱਧ ਹੋ ਗਈ ਹੈ ਵੀ ਜਿਹੜੇ ਲੋਕ ਮਾਇਆ ਦੀ ਖਾਤਰ ਨੱਚਦੇ ਨੇ, ਸ਼ਕਤੀ ਘਰ, ਸ਼ਕਤੀ ਦੇ ਘਰ, ਮਾਇਆ ਦੇ ਘਰ ਦੇ ਵਿੱਚ ਸੰਸਾਰ ਸੂਤਾ, ਉਹ ਮਾਇਆ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ ਤੇ ਮਾਇਆ ਦੇ ਮੋਹ ਦੇ ਵਿੱਚ ਮਾਇਆ ਦੀ ਖਾਤਰ ਨਾਚਾ ਟੱਪ ਹੈ, ਨੱਚਦਾ ਵੀ ਹੈ, ਟੱਪਦਾ ਵੀ ਹੈ, ਅਵਰੋ ਗਾਵੈ ਤੇ ਹੋਰ ਹੋਰ ਸੰਸਾਰੀ ਗੀਤ, ਜਿਨ੍ਹਾਂ ਨੂੰ ਕਈ ਵਾਰੀ ਅਸੀਂ ਵੀ ਕਹਿ ਦਿੰਦੇ ਹਾਂ ਇਹ ਜੀ ਸਾਡਾ ਸੱਭਿਆਚਾਰਕ ਪ੍ਰੋਗਰਾਮ ਹੈ, ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਜਿਹੜੇ ਗੁਰਸਿੱਖ ਨੇ ਔਰ ਉਹਨਾਂ ਨੂੰ ਸਿੱਖੀ ਦੇ ਧਰਮ ਦੇ ਦਾਇਰੇ ਦੇ ਵਿੱਚ ਹੀ ਰਹਿ ਕੇ ਹਰ ਕੰਮ ਕਰਨਾ ਚਾਹੀਦਾ ਹੈ। ਲੋ ਇੱਥੇ ਸਤਿਗੁਰੂ ਸਪਸ਼ਟ ਲਿਖਦੇ ਨੇ, ਸ਼ਕਤੀ ਕਰ ਮਾਇਆ ਦੇ ਘਰ ਦੇ ਵਿੱਚ ਵਿਚਰ ਕੇ ਸੰਸਾਰ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ ਹੈ ਤੇ ਮਾਇਆ ਦੀ ਖਾਤਰ ਨੱਚਦਾ ਹੈ, ਟੱਪਦਾ ਹੈ, ਹੋਰ ਹੀ ਕੁਛ ਗਾਉਂਦਾ ਫਿਰਦਾ, ਬਾਣੀ ਛੱਡ ਕੇ ਕੱਚੀ ਬਾਣੀ, ਕੋਈ ਕਵਿਤਾ, ਕੋਈ ਗੀਤ, ਕੋਈ ਟੋਟਕੇ, ਕੋਈ ਹੋਰ ਭੈੜੇ ਗੀਤ ਵੀ ਗਾਉਣ ਲੱਗ ਜਾਂਦਾ, ਮਨਮੁੱਖ ਭਗਤ ਨਾ ਹੋਈ। ਤੇ ਇਹ ਕੰਮ ਮਨਮੁੱਖਾਂ ਦੇ ਨੇ, ਮਨਮੁੱਖਾਂ ਤੋਂ ਸਹੀ ਅਰਥਾਂ ਵਿੱਚ ਵਾਹਿਗੁਰੂ ਦੀ ਭਗਤੀ ਕਦੇ ਵੀ ਨਹੀਂ ਹੋ ਸਕਦੀ।
ਸੁਰ ਨਰ ਵਿਰਤ ਪੱਖ ਕਰਮੀ ਨਾਚੇ, ਮੁਨ ਜਨ ਗਿਆਨ ਵਿਚਾਰੀ।
ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕੀ ਫਿਰ ਨੱਚਣਾ ਮਨਾ ਹੈ? ਤਾਂ ਸਤਿਗੁਰੂ ਕਹਿੰਦੇ ਨੇ, ਭਾਈ ਨਹੀਂ, ਗੁਰੂ ਦੀ ਆਗਿਆ ਵਿੱਚ ਨੱਚੋ, ਗੁਰੂ ਦੇ ਇਸ਼ਾਰੇ ਤੇ ਨੱਚੋ, ਜੋ ਗੁਰੂ ਕਹਿੰਦਾ ਉਹ ਕੰਮ ਕਰੋ। ਜਿਹੜਾ ਕਿਸੇ ਦੇ ਆਖੇ ਕੰਮ ਕਰੇ ਨਾ, ਕਹਿੰਦੇ ਫਲਾਣੇ ਦੇ ਇਸ਼ਾਰੇ ਤੇ ਨੱਚਦਾ, ਇਉਂ ਗੁਰੂ ਦੀ ਆਗਿਆ ਵਿੱਚ ਕੰਮ ਕਰੋ। ਦੇਖੋ ਸੁਰ ਨਰ ਵਿਰਤ ਪੱਖ ਕਰਮੀ ਨਾਚੇ, ਸੁਰ ਦੇਵਤੇ ਵੀ ਨੱਚਦੇ ਨੇ, ਨਰ ਪੁਰਸ਼ ਵੀ ਨੱਚਦੇ ਨੇ, ਤੇ ਵਿਰਤ ਅਰਥ ਹੈ ਵੀ ਉਹ ਵਿਰਤ ਜਿਹੜੇ ਬਰਕਤੀ ਠਾਠ ਵਾਲੇ ਨੇ, ਕਿਉਂਕਿ ਰਤੀ ਪ੍ਰੀਤੀ ਨੂੰ ਕਹਿੰਦੇ ਨੇ ਵੇ ਰਹਿਤ, ਭਾਵ ਬਰਕਤੀ ਠਾਠ ਵਾਲੇ ਵੀ ਉਹ ਵੀ ਖੁਸ਼ੀ ਵਿੱਚ ਸਾਧੂ ਨੱਚਦੇ ਨੇ, ਤੇ ਜਿਹੜੇ ਵਿਧੀ ਨਿਖੇਧ ਰੂਪ ਕਰਮਾਂ ਦਾ ਪੱਖ ਲੈਣ ਵਾਲੇ, ਕਿਉਂਕਿ ਕਰਮਾਂ ਦੇ ਦੋ ਪੱਖ ਨੇ ਨਾ, ਇੱਕ ਵਿਧੀ ਪੱਖ ਦੂਸਰਾ ਨਿਖੇਧ ਪੱਖ, ਇਹਦਾ ਮਤਲਬ ਇਹ ਹੈ ਵੀ ਜਿਹੜੇ ਸ਼ੁਭ ਅਸ਼ੁਭ ਕਰਮਾਂ ਦੇ ਪੱਖ ਨੂੰ ਸਮਝਣ ਵਾਲੇ ਲੋਕ ਨੇ ਉਹ ਵੀ ਖੁਸ਼ੀ ਵਿੱਚ ਨੱਚਦੇ ਨੇ, ਤੇ ਮੁੰਜਨ ਗਿਆਨ ਵਿਚਾਰੀ ਮੁਨੀ ਲੋਕ ਵੀ ਗਿਆਨ ਦੀ ਵਿਚਾਰ ਕਰਕੇ ਉਹ ਵੀ ਨੱਚਦੇ ਨੇ। ਇਹਦਾ ਮਤਲਬ ਇਹ ਹੈ ਵੀ ਉਹ ਆਮ ਲੋਕਾਂ ਵਾਂਗੂ ਨਹੀਂ ਨੱਚਦੇ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਦੇਵਤੇ ਵੀ ਨੱਚਦੇ ਨੇ, ਪੁਰਸ਼ ਵੀ ਨੱਚਦੇ ਨੇ, ਵਿਰਕਤੀ ਠਾਠ ਵਾਲੇ ਵੀ ਨੱਚਦੇ ਨੇ, ਤੇ ਜਿਹੜੇ ਸ਼ੁਭ ਕਰਮ ਕਰਨ ਵਾਲੇ ਨੇ, ਕਰਮਾਂ ਦਾ ਪੱਖ ਲੈਣ ਵਾਲੇ, ਉਹ ਵੀ ਨੱਚਦੇ ਨੇ। ਮੁਨੀ ਲੋਕ ਵੀ, ਰਿਸ਼ੀ ਮੁਨੀ ਵੀ, ਤੇ ਗਿਆਨ ਦੀ ਵਿਚਾਰ ਕਰਨ ਵਾਲੇ ਵੀ ਨੱਚਦੇ ਨੇ, ਪਰ ਉਹ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਸਭ ਕੁਛ ਕਰਦੇ ਹਨ।
ਸਦ ਸਾਧਕ ਲਿਵ ਲਾਗੀ ਨਾਚੇ ਜਿਨ ਗੁਰਮੁਖ ਬੁੱਧ ਵਿਚਾਰੀ।
ਲੋ ਹਜ਼ੂਰ ਕਹਿੰਦੇ ਨੇ ਸਿੱਧ ਸ਼ਕਤੀਆਂ ਵਾਲੇ ਵੀ ਨੱਚਦੇ ਨੇ, ਸਾਧਕ ਸਾਧਨ ਕਰਨ ਵਾਲੇ ਵੀ ਨੱਚਦੇ ਨੇ, ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਉਹਨਾਂ ਦੀ ਅਵਸਥਾ ਕੈਸੀ ਹੈ, ਲਿਵ ਲਾਗੀ, ਜਿਨ੍ਹਾਂ ਦੀ ਲਿਵ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਉਹ ਵੀ ਨੱਚਦੇ ਹੈ। ਜਿਨ ਗੁਰਮੁਖ ਬੁੱਧ ਵਿਚਾਰੀ, ਜਿਨ੍ਹਾਂ ਨੇ ਗੁਰੂ ਦੁਆਰਾ ਬੁੱਧੀ ਵਿੱਚ ਸ੍ਰੇਸ਼ਟ ਵਿਚਾਰ ਨੂੰ ਧਾਰਨ ਕੀਤਾ ਹੈ, ਉਹ ਵੀ ਗੁਰਮੁਖ ਪਿਆਰੇ ਨੱਚਦੇ ਹਨ।
ਖੰਡ ਬ੍ਰਹਿਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰ ਲਿਵ ਤੁਮਾਰੀ।
ਲੋ, ਸਹੀ ਨੱਚਣ ਦਾ ਅਰਥ ਗੁਰੂ ਮਹਾਰਾਜ ਸਾਨੂੰ ਹੁਣ ਸਮਝਾ ਰਹੇ ਨੇ। ਖੰਡ ਬ੍ਰਹਿਮੰਡ ਤ੍ਰੈ ਗੁਣ ਨਾਚੇ, ਨੌ ਖੰਡਾਂ ਦੇ ਤੇ ਸਾਰੇ ਬ੍ਰਹਿਮੰਡਾਂ ਦੇ ਜੀਵ ਵੀ ਨੱਚਦੇ ਨੇ, ਤੇ ਤਿਰਗੁਣੀ ਜੀਵ, ਕਿਉਂਕਿ ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਹੈ, ਰਾਜਸੀ, ਤਾਮਸੀ, ਸ਼ਾਂਤਕੀ, ਭੇਦ ਕਰਕੇ ਇਹ ਵੀ ਸਾਰੀ ਸ੍ਰਿਸ਼ਟੀ ਨੱਚ ਰਹੀ ਹੈ। ਜਿਨ ਲਾਗੀ ਹਰ ਲਿਵ ਤੁਮਾਰੀ, ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ ਜੀ, ਜਿਨ੍ਹਾਂ ਨੂੰ ਤੁਹਾਡੀ ਲਿਵ ਅੰਦਰੋਂ ਲਿਵ ਸੱਚੀ ਪ੍ਰੀਤ ਲੱਗੀ ਹੋਈ ਹੈ, ਉਹ ਗੁਰਮੁਖ ਪਿਆਰੇ ਸਾਰੇ ਹੀ ਨੱਚ ਰਹੇ ਹਨ।
ਜੀ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ।
ਹੇ ਵਾਹਿਗੁਰੂ, ਤੇਰੀ ਰਜ਼ਾ ਦੇ ਵਿੱਚ, ਤੇਰੇ ਇਸ਼ਾਰੇ ਤੇ ਜਿਤਨੇ ਵੀ ਉੱਚੇ ਨੀਵੇਂ ਛੋਟੇ ਵੱਡੇ ਜੀਵ ਜੰਤ ਸਾਰੇ ਹੀ ਨੱਚ ਰਹੇ ਨੇ। ਇਥੋਂ ਤੱਕ ਨਾਚਾ ਖਾਣੀ ਚਾਰੀ, ਚਾਰੇ ਖਾਣੀਆਂ ਦੇ ਜੀਵ ਵੀ ਨੱਚਦੇ ਨੇ, ਪਵ ਸਾਰੇ ਤੇਰੇ ਇਸ਼ਾਰੇ ਤੇ ਕੰਮ ਕਰਦੇ ਹਨ।
ਜੋ ਤੁਦ ਭਾਵੈ ਸੇਈ ਨਾਚ ਹੈ ਜਿਨ ਗੁਰਮੁਖ ਸ਼ਬਦ ਲਿਵ ਲਾਏ।
ਇਹ ਵਾਹਿਗੁਰੂ ਜੀ, ਜੋ ਤੈਨੂੰ ਪਾਉਂਦੇ ਨੇ ਉਹੀ ਤੇਰੇ ਇਸ਼ਾਰੇ ਵਿਚ, ਤੇਰੀ ਰਜ਼ਾ ਦੇ ਵਿਚ ਨੱਚਦੇ ਨੇ, ਜਿਨ ਗੁਰਮੁਖ ਸ਼ਬਦ ਲਿਵ ਲਾਏ, ਜਿਨ੍ਹਾਂ ਦੀ ਗੁਰਾਂ ਦੁਆਰਾ ਗੁਰੂ ਕੇ ਸ਼ਬਦ ਵਿਚ ਲਿਵ ਲੱਗ ਜਾਂਦੀ ਹੈ, ਉਹ ਗੁਰਮੁਖ ਪਿਆਰੇ ਹਮੇਸ਼ਾ ਲਈ ਮਨ ਦੀ ਨਿਰਤ ਕਰਦੇ ਹਨ।
ਸੇ ਭਗਤ ਸੇ ਤਤ ਗਿਆਨੀ ਜਿਨ ਕੋ ਹੁਕਮ ਮਨਾਏ।
ਨੱਚਣ ਦਾ ਭਾਵ ਕੀ ਹੈ? ਹਜ਼ੂਰ ਕਹਿੰਦੇ ਜਿਨ ਕੋ ਹੁਕਮ ਮਨਾਏ, ਹੁਕਮ ਮੰਨਣ ਦੀ ਗੱਲ ਹੈ ਵੀ ਫਲਾਨਾ ਫਲਾਨੇ ਦੇ ਇਸ਼ਾਰੇ ਤੇ ਨੱਚਦਾ ਹੈ, ਇਹ ਨੱਚਣ ਦਾ ਭਾਵ ਅਰਥ ਹੈ। ਸਤਿਗੁਰੂ ਕਹਿੰਦੇ ਨੇ ਜਿਨ ਕੋ ਹੁਕਮ ਮਨਾਏ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਆਪਣਾ ਹੁਕਮ ਮਨਾਉਂਦਾ, ਭਾਵ ਜੋ ਵਾਹਿਗੁਰੂ ਦੀ ਰਜ਼ਾ ਤੇ ਰਜ਼ਾ ਦੇ ਵਿੱਚ ਰਾਜੀ ਹੋ ਕੇ ਚੱਲਦੇ ਨੇ, ਉਸ ਵਾਹਿਗੁਰੂ ਦੇ ਇਸ਼ਾਰੇ ਤੇ ਸਭ ਕੁਛ ਕਰਦੇ ਨੇ, ਉਹੀ ਅਸਲੀ ਭਗਤ ਨੇ, ਉਹੀ ਤਤ ਗਿਆਨੀ ਬ੍ਰਹਮ ਗਿਆਨੀ ਹਨ।
ਇਹਾ ਭਗਤ ਸੱਚੇ ਸਿਉ ਲਿਵ ਲਾਗੈ ਬਿਨ ਸੇਵਾ ਭਗਤ ਨਾ ਹੋਈ।
ਲੋ ਹਜ਼ੂਰ ਕਹਿੰਦੇ ਨੇ ਅਸਲੀ ਇਹ ਭਗਤੀ ਹੈ ਜਿਹੜੀ ਤੁਹਾਡੀ ਨੱਚਣ ਟੱਪਣ ਦੀ ਭਗਤੀ, ਉਹਦੇ ਨਾਲ ਲਿਵ ਨਹੀਂ ਲੱਗਦੀ, ਮਨ ਚੰਚਲ ਹੁੰਦਾ ਹੈ। ਅਸਲੀ ਭਗਤ ਇਹ ਹੈ ਸੱਚੇ ਸਿਉ ਲਿਵ ਲਾਗੈ, ਵੀ ਜਦੋਂ ਸੱਚੇ ਵਾਹਿਗੁਰੂ ਦੇ ਨਾਲ ਅੰਦਰੋਂ ਲਿਵ ਸੁਰਤ ਜੁੜ ਜਾਵੇ, ਇਹ ਅਸਲੀ ਸੱਚੀ ਭਗਤੀ ਹੈ। ਉਹ ਨੱਚਣ ਕੁੱਦਣ ਦੇ ਨਾਲ ਕਿਸੇ ਦੀ ਸੁਰਤ ਲੱਗ ਹੀ ਨਹੀਂ ਸਕਦੀ, ਕਿਸੇ ਦੀ ਸੁਰਤ ਵਾਹਿਗੁਰੂ ਨਾਲ ਜੋੜ ਹੀ ਨਹੀਂ ਸਕਦੀ। ਅਸਲੀ ਇਹੀ ਭਗਤੀ ਹੈ ਵੀ ਸੱਚੇ ਵਾਹਿਗੁਰੂ ਦੇ ਨਾਲ ਵੀ ਅੰਦਰਲੀ ਮਨ ਦੀ ਲਿਵ ਲੱਗ ਜਾਵੇ, ਬਿਨ ਸੇਵਾ ਭਗਤ ਨਾ ਹੋਈ, ਬਈ ਬਿਨਾਂ ਸੇਵਾ ਤੋਂ ਵਾਹਿਗੁਰੂ ਦੀ ਭਗਤੀ ਵੀ ਨਹੀਂ ਹੋ ਸਕਦੀ, ਤੇ ਸੇਵਾ ਤੋਂ ਭਾਵ ਹੈ ਸਿਮਰਨ, ਬਿਨਾਂ ਸਿਮਰਨ ਤੋਂ ਵਾਹਿਗੁਰੂ ਦੀ ਭਗਤੀ ਵੀ ਨਹੀਂ ਹੋ ਸਕਦੀ।
ਜੀਵਤ ਮਰੈ ਤਾਂ ਸ਼ਬਦ ਵਿਚਾਰੈ ਤਾਂ ਸੱਚ ਪਾਵੈ ਕੋਈ।
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਮਨੁੱਖ ਜੀਵਤ ਭਾਵ ਤੋਂ ਮਰਦਾ ਹੈ, ਮਰਦਾ ਕੌਣ ਹੈ? ਗੁਰ ਸ਼ਬਦ ਵਿਚਾਰ ਹੈ ਜਿਹੜਾ ਗੁਰੂ ਸ਼ਬਦ ਦੀ ਵਿਚਾਰ ਕਰਦਾ, ਜਿਹੜਾ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ ਤੇ ਫਿਰ ਗੁਰੂ ਸ਼ਬਦ ਨਾਲ ਸੁਰਤ ਨੂੰ ਜੋੜ ਲੈਂਦਾ, ਉਹੀ ਜੀਵਤ ਭਾਵ ਤੋਂ ਮਰਦਾ ਤਾਂ ਸੱਚ ਪਾਵੇ ਕੋਈ, ਤੇ ਭਾਈ ਜੀਵਤ ਭਾਵ ਤੋਂ ਮਰ ਕੇ ਹੀ ਤਾਂ ਕੋਈ ਸੱਚ ਸਰੂਪ ਵਾਹਿਗੁਰੂ ਨੂੰ ਪ੍ਰਾਪਤ ਕਰ ਸਕਦਾ ਹੈ।
ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ।
ਲਓ ਸਤਿਗੁਰੂ ਅੱਗੇ ਫੇਰ ਨਿਰਣਾ ਕਰਕੇ ਸਮਝਾਉਂਦੇ ਨੇ, ਮਾਇਆ ਦੀ ਖਾਤਰ ਮਾਇਆ ਦੇ ਵਾਸਤੇ ਬੜੇ ਲੋਕ ਨੱਚਦੇ ਫਿਰਦੇ ਨੇ। ਆ ਜਿਹੜੇ ਭਜਨ ਮੰਡਲੀਆਂ ਵਾਲੇ ਨੇ, ਕੋਈ ਦੇਵੀ ਦੇ ਸੋਹਲੇ ਗਾਉਂਦਾ ਫਿਰਦਾ, ਕੋਈ ਕਿਸੇ ਦੇਵੀ ਦੇਵਤੇ ਦੇ, ਇਹ ਸਾਰੇ ਮਾਇਆ ਦੇ ਵਾਸਤੇ ਨੱਚਦੇ ਫਿਰਦੇ ਨੇ ਨਾ। ਲੋ ਸਤਿਗੁਰੂ ਕਹਿੰਦੇ ਜਿਹੜਾ ਮਾਇਆ ਦੀ ਖਾਤਰ ਨੱਚਦਾ ਫਿਰਦਾ ਹੈ ਉਹ ਭਗਤ ਨਹੀਂ ਹੋ ਸਕਦਾ। ਕੋ ਵਿਰਲਾ ਤਤ ਵਿਚਾਰੀ, ਕੋਈ ਵਿਰਲਾ ਹੀ ਤਤ ਯਥਾਰਥ, ਜਿਹੜੀ ਯਥਾਰਥ ਦੀ ਵਿਚਾਰ ਕਰਨ ਵਾਲਾ। ਤਤ ਕੀ ਹੈ? ਸਰੀਰ ਦਾ ਤਤ ਹੈ ਆਤਮਾ ਤੇ ਸੰਸਾਰ ਦਾ ਤਤ ਹੈ ਪਰਮਾਤਮਾ। ਕੋ ਵਿਰਲਾ ਤਤ ਵਿਚਾਰੀ, ਅਸਲੀ ਤਤ ਨੂੰ ਸਿਧਾਂਤ ਨੂੰ ਵਿਚਾਰਨ ਵਾਲਾ ਕੋਈ ਵਿਰਲਾ ਹੀ ਹੈ।
ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ ਕੋ ਕਿਰਪਾ ਤੁਮਾਰੀ।
ਹੇ ਵਾਹਿਗੁਰੂ ਜੀ, ਗੁਰੂ ਦੀ ਕਿਰਪਾ ਦੁਆਰਾ ਤੇ ਨਾਲ ਜਿਨ ਕੋ ਕਿਰਪਾ ਤੁਮਾਰੀ, ਗੁਰੂ ਦੀ ਕਿਰਪਾ ਦੇ ਨਾਲ ਨਾਲ ਜਿਨ੍ਹਾਂ ਉੱਤੇ ਤੁਹਾਡੀ ਵੀ ਕਿਰਪਾ ਹੋ ਜਾਂਦੀ ਹੈ। ਸੋਈ ਜਨ ਪਾਏ, ਉਹੀ ਜਨ ਗੁਰਸਿੱਖ ਮਾਈ ਭਾਈ ਆਪ ਜੀ ਨੂੰ ਪ੍ਰਾਪਤ ਕਰ ਸਕਦਾ ਹੈ।
ਇਕਦਮ ਸਾਚਾ ਵਿਸਰੈ ਸਾ ਵੇਲਾ ਬਿਰਥਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਲੀ ਭਗਤੀ ਤਾਂ ਇਹ ਹੈ, ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਨਾ। ਇਕਦਮ, ਇੱਕ ਸਾਹ ਵੀ ਦਮ ਸਾਹ ਨੂੰ ਕਹਿੰਦੇ ਨੇ। ਜੇ ਇੱਕ ਸਾਹ ਵੀ ਸੱਚਾ ਵਾਹਿਗੁਰੂ ਭੁੱਲਦਾ ਹੈ, ਸਾ ਵੇਲਾ ਬਿਰਥਾ ਜਾਏ, ਵੀ ਉਹ ਵੇਲਾ ਸਾਡਾ ਵਿਅਰਥ ਜਾਂਦਾ ਹੈ। ਜਿਹੜਾ ਇੱਥੋਂ ਤੱਕ ਸੋਚਦਾ ਹੈ ਵੀ ਜਿਹੜਾ ਇੱਕ ਸਵਾਸ ਵੀ ਜਿਹੜਾ ਸਿਮਰਨ ਤੋਂ ਬਿਨਾਂ ਬੀਤਦਾ ਹੈ ਉਹ ਵੇਲਾ ਵਿਅਰਥ ਜਾਂਦਾ ਹੈ, ਤੇ ਜਿਹੜਾ ਸਵਾਸ ਸਵਾਸ ਕਦੇ ਵੀ ਵਾਹਿਗੁਰੂ ਦਾ ਸਿਮਰਨ ਨਹੀਂ ਤਿਆਗਦਾ ਉਹ ਅਸਲੀ ਭਗਤੀ ਕਰਦਾ ਹੈ।
ਸਾਹੇ ਸਾਹੇ ਸਦਾ ਸੰਭਾਲੀਐ ਆਪੇ ਬਖਸ਼ੇ ਕਰੇ ਰਜਾਏ।
ਲੋ ਹਜ਼ੂਰ ਕਹਿੰਦੇ ਨੇ ਸਹੀ ਭਗਤੀ ਤਾਂ ਇਹ ਹੈ, ਸਾਹ ਸਾਹ ਨਾਲ ਹਮੇਸ਼ਾ ਵਾਹਿਗੁਰੂ ਦਾ ਸਿਮਰਨ ਕਰੋ। ਹਰ ਦਮ ਹਰ ਸਾਹ ਵਾਹਿਗੁਰੂ 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 ਜਪੀ ਚਲੋ। ਸਾਹ ਸਾਹ ਨਾਲ ਹਰ ਇੱਕ ਸਵਾਸ ਨਾਲ ਵਾਹਿਗੁਰੂ ਦਾ ਸਿਮਰਨ ਕਰੋ, ਆਪੇ ਬਖਸ਼ੇ ਕਰੇ ਰਜਾਏ, ਫਿਰ ਉਹ ਰਜ਼ਾ ਦਾ ਮਾਲਕ ਆਪ ਹੀ ਤੁਹਾਡੇ ਤੇ ਬਖਸ਼ਿਸ਼ ਕਰੇਗਾ ਤੇ ਤੁਹਾਨੂੰ ਆਪਣੇ ਨਾਲ ਅਭੇਦ ਕਰ ਲਏਗਾ।
ਸਹੀ ਨਾਚਹਿ ਜੋ ਤੁਧ ਭਾਵੈ ਹੈ ਜੇ ਗੁਰਮੁਖ ਸ਼ਬਦ ਵਿਚਾਰੀ।
ਹਜ਼ੂਰ ਅਖੀਰ ਤੇ ਫਿਰ ਇਹੀ ਗੱਲ ਸਮਝਾਉਂਦੇ ਨੇ, ਸਹੀ ਅਰਥਾਂ ਵਿੱਚ ਉਹੀ ਲੋਕ ਨੱਚਦੇ ਨੇ ਭਾਵ ਜੋ ਗੁਰੂ ਦੀ ਆਗਿਆ ਮੰਨਦੇ ਨੇ, ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਮੰਨਦੇ ਨੇ। ਸਹੀ ਨਾਚਾ ਉਹੀ ਨੱਚਦੇ ਨੇ ਜੋ ਤੈਨੂੰ ਪਾਉਂਦੇ ਨੇ। ਪਾਉਂਦੇ ਕੌਣ ਨੇ? ਜੇ ਗੁਰਮੁਖ ਸ਼ਬਦ ਵਿਚਾਰੀ, ਜਿਹੜੇ ਗੁਰੂ ਦੁਆਰਾ ਗੁਰੂ ਸ਼ਬਦ ਦੀ ਵਿਚਾਰ ਕਰਦੇ ਹਨ।
ਕਹੋ ਨਾਨਕ ਸੇ ਸਹਿਜ ਸੁਖ ਪਾਵੇ ਹੈ ਜਿਨ ਕੋ ਨਦਰ ਤੁਮਾਰੀ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਹੀ ਗੁਰਸਿੱਖ ਮਾਈ ਭਾਈ ਆਤਮਕ ਅਡੋਲ ਅਵਸਥਾ ਦਾ ਸੁਖ ਪ੍ਰਾਪਤ ਕਰਦੇ ਨੇ, ਉਹੀ ਤੁਰਿਆ ਪਦ ਦਾ ਸੁਖ ਪ੍ਰਾਪਤ ਕਰਦੇ ਨੇ ਜਿਨ ਕੋ ਨਦਰ ਤੁਮਾਰੀ, ਜਿਨ੍ਹਾਂ ਤੇ ਵਾਹਿਗੁਰੂ ਜੀ ਆਪ ਜੀ ਦੀ ਮਿਹਰ ਦੀ ਨਜ਼ਰ ਹੁੰਦੀ ਹੈ।
ਗੁਜਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਜੀਅਰਾ ਰਹਿ ਨਾ ਸਕੈ ਜਿਉਂ ਬਾਲਕ ਖੀਰ ਅਧਾਰੀ।
ਲਹੁਣ ਅੱਗੇ ਸੋਢੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਬਾਣੀ ਆਰੰਭ ਹੋ ਰਹੀ ਹੈ। ਗੁਜਰੀ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਅੱਗੇ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਨੇ। ਕਰ ਦੂਜਾ ਦੂਜੇ ਕਰ ਸੁਰਤਾਲ ਦੇ ਵਿੱਚ ਇਸ ਨੂੰ ਗਾਵਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਨਾਸਤੋ ਰਹਿਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਸ ਪਵਿੱਤਰ ਸ਼ਬਦ ਦੇ ਅੰਦਰ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਉੱਤਮ ਬਖਤੇ ਦੁਆਰਾ ਮਨ ਨੂੰ ਸੰਬੋਧਨ ਕਰਕੇ ਹੀ ਉਪਦੇਸ਼ ਬਖਸ਼ਿਸ਼ ਕੀਤਾ। ਮਨ ਰੇ ਹਰ ਕੀਰਤ ਤਰ ਤਾਰੀ, ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਤੁਮਾਰੀ ਰਹਾਓ ਹਜ਼ੂਰ ਕਹਿੰਦੇ ਨੇ ਮਨ ਰੇ ਹਰ ਕੀਰਤ ਐ ਮਨਾ ਤੂੰ ਵਾਹਿਗੁਰੂ ਦੀ ਕੀਰਤੀ ਸਿਫਤ ਸਲਾਹ ਕਰ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਵਡਿਆਈ ਕਰ ਤਰ ਤਾਰੀ ਤੇ ਸੰਸਾਰ ਸਮੁੰਦਰ ਤੋਂ ਤਾਰੀ ਮਾਰ ਕੇ ਤਰ ਜਾ ਜਿਵੇਂ ਕਹਿੰਦੇ ਤਾਰੀ ਮਾਰ ਕੇ ਉਤਰ ਗਿਆ ਭਾਵ ਵਾਹਿਗੁਰੂ ਦੀ ਸਿਫਤ ਸਲਾਹ ਕਰ ਫਿਰ ਤੂੰ ਇਸ ਸੰਸਾਰ ਨੂੰ ਤਾਰੀ ਮਾਰ ਕੇ ਤਰ ਸਕਦਾ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਤੇ ਫਿਰ ਮਹਾਰਾਜ ਕਿਰਪਾ ਕਰੋ ਸਾਨੂੰ ਇਹ ਦੱਸੋ ਵੀ ਵਾਹਿਗੁਰੂ ਦਾ ਨਾਮ ਕਿੱਥੋਂ ਮਿਲਦਾ ਕਿਵੇਂ ਮਿਲਦਾ ਹਜ਼ੂਰ ਕਹਿੰਦੇ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਗੁਰੂ ਦੀ ਕਿਰਪਾ ਦੁਆਰਾ ਅੰਮ੍ਰਿਤ ਨਾਮ ਦਾ ਅੰਮ੍ਰਿਤ ਜਲ ਪ੍ਰਾਪਤ ਹੁੰਦਾ ਤੇ ਪ੍ਰਾਪਤ ਕਿਹਨਾਂ ਨੂੰ ਹੁੰਦਾ ਜਿਨ ਕੋ ਕਿਰਪਾ ਤੁਮਾਰੀ ਹੇ ਵਾਹਿਗੁਰੂ ਜੀ ਜਿਨ੍ਹਾਂ ਤੇ ਤੁਹਾਡੀ ਮਿਹਰ ਹੋਵੇ ਇਸੇ ਲਈ ਸਤਿਗੁਰੂ ਕਹਿੰਦੇ ਨੇ ਐ ਮਨ ਤੂੰ ਵਾਹਿਗੁਰੂ ਦੀ ਕੀਰਤੀ ਕਰ ਤੇ ਤਾਰੀ ਮਾਰ ਕੇ ਤਰ ਜਾ ਤੇ ਨਾਲ ਇਹ ਵੀ ਅਰਦਾਸ ਕਰ ਹੇ ਵਾਹਿਗੁਰੂ ਜਿਨ੍ਹਾਂ ਤੇ ਤੁਹਾਡੀ ਮਿਹਰ ਹੁੰਦੀ ਹੈ ਗੁਰੂ ਦੀ ਕਿਰਪਾ ਦਾ ਸਦਕਾ ਉਹਨਾਂ ਨੂੰ ਹੀ ਨਾਮ ਅੰਮ੍ਰਿਤ ਜਲ ਪ੍ਰਾਪਤ ਹੁੰਦਾ ਹੈ ਤੇ ਉਹਨਾਂ ਦੇ ਮਨ ਐਨ ਸ਼ਾਂਤ ਤੇ ਨਿਰਮਲ ਹੋ ਜਾਂਦੇ ਹਨ ਲੋ ਆਰੰਭ ਤੋਂ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਵਾਹਿਗੁਰੂ ਦੇ ਨਾਲ ਪਿਆਰ ਕਰਨ ਵਾਲੇ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ
ਹਰ ਬਿਨ ਜੀਅਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਅਧਾਰੀ
ਹੇ ਵਾਹਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਸਾਡਾ ਜੀਅਰਾ ਸਾਡਾ ਜੀਵ ਸਾਡਾ ਮਨ ਨਹੀਂ ਰਹਿ ਸਕਦਾ ਸਾਡਾ ਉਸ ਵਾਹਿਗੁਰੂ ਦੇ ਨਾਲ ਇੰਨਾ ਪਿਆਰ ਹੋ ਗਿਆ ਹੈ ਜਿਉਂ ਬਾਲਕ ਖੀਰ ਆਧਾਰੀ ਜਿਵੇਂ ਬੱਚੇ ਨੂੰ ਖੀਰ ਦੁੱਧ ਦਾ ਆਸਰਾ ਹੁੰਦਾ ਛੋਟਾ ਬੱਚਾ ਹੋਰ ਤੇ ਕੋਈ ਪਦਾਰਥ ਖਾ ਨਹੀਂ ਸਕਦਾ ਕੇਵਲ ਦੁੱਧ ਪੀਂਦਾ ਹੈ ਇਸੇ ਲਈ ਜਿਹੜੇ ਸਾਡੇ ਭਾਰਤ ਦੇ ਡਾਕਟਰ ਨੇ ਜਾਂ ਹੋਰ ਪੁਰਾਣੇ ਵੈਦਾਚਾਰੀਆਂ ਨੇ ਉਹ ਕਹਿੰਦੇ ਨੇ ਦੁਨੀਆਂ ਦੇ ਵਿੱਚ ਜੇ ਪੂਰਨ ਆਹਾਰ ਮੰਨਿਆ ਗਿਆ ਹੈ ਕੇਵਲ ਦੁੱਧ ਹੈ ਕਿਉਂਕਿ ਜਦੋਂ ਬੱਚਾ ਛੋਟਾ ਹੁੰਦਾ ਹੈ ਕੇਵਲ ਦੁੱਧ ਦੇ ਆਸਰੇ ਹੀ ਉਹ ਜੀਵਦਾ ਤੇ ਪਲਦਾ ਹੈ ਇਸੇ ਲਈ ਦੁੱਧ ਪੂਰਨ ਆਹਾਰ ਹੈ ਹਜ਼ੂਰ ਕਹਿੰਦੇ ਨੇ ਵੀ ਸਾਡਾ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਇੰਨਾ ਪਿਆਰ ਹੋ ਗਿਆ ਜਿਵੇਂ ਬੱਚੇ ਦਾ ਦੁੱਧ ਦੇ ਨਾਲ ਪਿਆਰ ਹੁੰਦਾ ਜਿਵੇਂ ਬੱਚਾ ਦੁੱਧ ਦੇ ਆਸਰੇ ਜਿਉਂਦਾ ਤੇ ਅਸੀਂ ਵੀ ਵਾਹਿਗੁਰੂ ਦੇ ਨਾਮ ਦੇ ਆਸਰੇ ਜਿਉਂਦੇ ਹਾਂ
ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤਿਗੁਰ ਕੈ ਬਲਿਹਾਰੀ
ਫਿਰ ਮਹਾਰਾਜ ਦੱਸੋ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਹਜ਼ੂਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਹੈ ਤੇ ਅਗਮ ਅਗੋਚਰ ਅਗਮ ਸਾਡੇ ਮਨ ਦੀ ਗਮਤਾ ਤੋਂ ਪਰੇ ਅਗੋਚਰ ਇੰਦਰੀਆਂ ਦੇ ਵੀ ਆਵਿਸ਼ੇ ਹੈ ਤੇ ਮਿਲਦਾ ਕਿਵੇਂ ਹੈ ਪ੍ਰਭ ਗੁਰਮੁਖ ਪਾਈਐ ਗੁਰੂ ਦੀ ਕਿਰਪਾ ਨਾਲ ਹੀ ਉਸ ਨੂੰ ਪ੍ਰਾਪਤ ਕੀਤਾ ਜਾਂਦਾ ਉਹ ਵਾਹਿਗੁਰੂ ਸਾਡੀ ਸਮਝ ਤੋਂ ਪਰੇ ਹੈ ਅਗਮਾ ਗੋਚਰ ਹੈ ਪਰ ਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਇਸ ਲਈ ਆਪਣੇ ਸਤਿਗੁਰ ਕਾ ਬਲਿਹਾਰੀ ਅਸੀਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦੇ ਹਾਂ ਜੇ ਸਤਿਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੇ ਦੀਦਾਰ ਹੁੰਦੇ ਹਨ
ਮਨ ਰੇ ਹਰ ਕੀਰਤ ਤਰ ਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਤੁਮਾਰੀ ਰਹਾਓ
ਇਸੇ ਲਈ ਸਤਿਗੁਰੂ ਕਹਿੰਦੇ ਨੇ ਐ ਮਨਾ ਤੂੰ ਵਾਹਿਗੁਰੂ ਦੀ ਕੀਰਤਨ ਭਗਤੀ ਕਰ ਤੇ ਇਸ ਸੰਸਾਰ ਤੋਂ ਤਾਰੀ ਮਾਰ ਕੇ ਤਰ ਜਾ ਤੇ ਨਾਲ ਇਹ ਬੇਨਤੀ ਕਰ ਹੇ ਵਾਹਿਗੁਰੂ ਜੀ ਜਿਨ੍ਹਾਂ ਤੇ ਤੁਹਾਡੀ ਮਿਹਰ ਦੀ ਦ੍ਰਿਸ਼ਟੀ ਹੁੰਦੀ ਹੈ ਤੇ ਉਹੀ ਗੁਰੂ ਦੁਆਰਾ ਨਾਮ ਅੰਮ੍ਰਿਤ ਜਲ ਨੂੰ ਪ੍ਰਾਪਤ ਕਰਦੇ ਨੇ ਤੇ ਉਹਨਾਂ ਦਾ ਮਨ ਐਨ ਸ਼ਾਂਤ ਤੇ ਪਵਿੱਤਰ ਹੋ ਜਾਂਦਾ ਹੈ
ਸਨਕ ਸਨੰਦਨ ਨਾਰਦ ਮੁਨ ਸੇਵਾ ਹੈ ਆਨੰਦਨ ਜਪਤ ਰਹਿ ਬਨਵਾਰੀ
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਕੋਈ ਹੋਰ ਵੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਜਾਂ ਸੇਵਨ ਕਰਦਾ ਹੈ ਤਾਂ ਹਜ਼ੂਰ ਕਹਿੰਦੇ ਭਾਈ ਹਾਂ ਸਨਕ ਸਨੰਦਨ ਇਹ ਸਨਕ ਤੇ ਸਨੰਦਨ ਇਹ ਬ੍ਰਹਮਾ ਦੇ ਪੁੱਤਰ ਹੋਏ ਨੇ ਜਿਨ੍ਹਾਂ ਦੀ ਗਿਣਤੀ ਚਾਰ ਲਿਖੀ ਹੋਈ ਹੈ ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਇਹ ਬ੍ਰਹਮਾ ਦੇ ਚਾਰ ਪੁੱਤਰ ਨੇ ਤੇ ਨਾਰਦ ਮੁਨੀ ਇਹ ਵੀ ਬ੍ਰਹਮਾ ਦਾ ਹੀ ਵੈਸੇ ਪੁੱਤਰ ਮੰਨਿਆ ਇਹ ਸਾਰੇ ਰਿਸ਼ੀ ਮੁਨੀ ਵਾਹਿਗੁਰੂ ਦੀ ਸੇਵਾ ਕਰਦੇ ਨੇ ਸੇਵਾ ਕੀ ਹੈ ਸਿਮਰਨ ਕਰਨਾ ਸਨਕ ਸਨੰਦਨ ਨਾਰਦ ਮੁਨ ਸ਼ਿਵੈ। ਸਨਕ ਸਨੰਦਨ ਆਦਿਕ ਰਿਸ਼ੀ ਤੇ ਨਾਰਦ ਮੁਨੀ ਵਰਗੇ ਵੀ ਜਿੰਨੇ ਰਿਸ਼ੀ ਮੁਨੀ ਨੇ ਸਾਰੇ ਵਾਹਿਗੁਰੂ ਦੀ ਸੇਵਾ ਕਰਦੇ ਨੇ, ਭਗਤੀ ਕਰਦੇ ਨੇ, ਸਿਮਰਨ ਕਰਦੇ ਨੇ। ਅੱਗੇ ਸਪਸ਼ਟ ਕਰ ਦਿੱਤਾ, ਅੰਦਨ ਜਪਤ ਰਹੇ ਹੈ ਬਨਵਾਰੀ, ਉਹ ਦਿਨ ਰਾਤ ਸੰਸਾਰ ਬਾਗ ਦੇ ਮਾਲੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਹਨ।
ਸਰਣਾਂਗਤ ਪ੍ਰਹਿਲਾਦ ਜਨ ਆਏ ਤਿਨ ਕੀ ਪੈਜ ਸਵਾਰੀ।
ਲੋ ਹਜ਼ੂਰ ਕਹਿੰਦੇ ਨੇ ਜਦੋਂ ਪ੍ਰਹਿਲਾਦ ਵਰਗੇ ਭਗਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਏ, ਤਿਨ ਕੀ ਪੈਜ ਸਵਾਰੀ, ਉਹਨਾਂ ਦੀ ਵੀ ਪੈਜ ਇੱਜ਼ਤ ਅਬਰੋ ਵਾਹਿਗੁਰੂ ਨੇ ਸਵਾਰ ਦਿੱਤੀ। ਪ੍ਰਹਿਲਾਦ ਦਾ ਪਿਤਾ ਇੱਕ ਰਾਕਸ਼ ਬੁੱਧੀ ਵਾਲਾ ਮਨੁੱਖ ਸੀ ਤੇ ਜਿਹੜਾ ਹੈ ਵੀ ਨਾਸਤਕ ਸੀ, ਪਰ ਸਤਿਗੁਰੂ ਕਹਿੰਦੇ ਨੇ ਵੇਖ ਲਓ ਜਦੋਂ ਪ੍ਰਹਿਲਾਦ ਭਗਤ ਵਰਗੇ ਵੀ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਏ, ਜਿਸ ਨੂੰ ਦੈਤ ਪੁੱਤਰ ਵੀ ਲਿਖਿਆ ਹੈ, ਤੇ ਉਹਨਾਂ ਦੀ ਵੀ ਇੱਜ਼ਤ ਅਬਰੋ ਵਾਹਿਗੁਰੂ ਨੇ ਸਵਾਰ ਦਿੱਤੀ।
ਅਲਖ ਨਿਰੰਜਨ ਏਕੋ ਵਰਤੈ ਏਕਾ ਜੋਤ ਮੁਰਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਬੁੱਧੀ ਕਰਕੇ ਵੀ ਅਲਖ ਲਖਿਆ ਨਹੀਂ ਜਾਂਦਾ, ਤੇ ਨਿਰੰਜਨ ਸ਼ੁੱਧ ਸਰੂਪ ਹੈ, ਤੇ ਏਕੋ ਵਰਤੈ ਉਹ ਇੱਕੋ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਸਾਰਿਆਂ ਵਿੱਚ ਵਰਤ ਰਿਹਾ ਹੈ। ਏਕਾ ਜੋਤ ਮੁਰਾਰੀ, ਹਜ਼ੂਰ ਕਹਿੰਦੇ ਉਸ ਹੰਕਾਰ ਰੂਪੀ ਮੁਰਦੈਨ ਦੇ ਵੈਰੀ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੀ ਸਾਰਿਆਂ ਦੇ ਵਿੱਚ ਵਸ ਰਹੀ ਹੈ।